ਖਬਰਾਂ ਦੇ ਇਸ ਬੁਲੇਟਿਨ ਦੇ ਨਾਲ ਮੈਂ ਅਵਤਾਰ ਸਿੰਘ ਢਿੱਲੋਂ। ਸਭ ਤੋਂ ਪਹਿਲਾਂ ਖਾਸ ਖਬਰਾਂ। ਭਾਰਤ ਦੇ ਸਟਾਰਟਅਪ ਇਕੋਸਿਸਟਮ ਦਾ ਪ੍ਰਦਰਸ਼ਨ ਕਰਦਾ ਹੋਇਆ ਸਟਾਰਟਅਪ ਮਹਾਕੁੰਭ ਅੱਜ ਨਵੀਂ ਦਿੱਲੀ ਵਿੱਚ ਸ਼ੁਰੂ ਹੋਏਗਾ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਇਸ ਵੇਲੇ ਤੇਲੰਗਾਨਾ ਦੇ ਜਗਤਿਆਲ ਵਿਖੇ ਵਿਜੇ ਸੰਕਲਪ ਸਭਾ ਨੂੰ ਸੰਬੋਧਨ ਕਰਨਗੇ। ਐਨਫੋਰਸਮੈਂਟ ਡਾਇਰੈਕਟੋਰੇਟ ਨੇ ਦਿੱਲੀ ਜਲ ਬੋਰਡ ਵਿਚ ਕਥਿਤ ਬੇਨੀਮੀਆਂ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿਚ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਤਲਬ ਕੀਤਾ ਹੈ। ਨੈਸ਼ਨਲ ਟੈਸਟਿੰਗ ਏਜੰਸੀ CUET UG ਪ੍ਰੀਖਿਆਵਾਂ ਪਹਿਲੇ ਐਲਾਨ ਮੁਤਾਬਕ 15 ਤੋਂ 31 ਮਈ ਵਿਚਕਾਰ ਕਰਾਏਗੀ ਅਤੇ ਔਰਤਾਂ ਦੀ ਪ੍ਰੀਮੀਅਰ ਲੀਗ ਕ੍ਰਿਕਟ ਵਿਚ ਰਾਇਲ ਚੈਲੇਂਜਰਸ ਬੰਗਲੌਰ ਨੇ ਦਿੱਲੀ ਕੈਪੀਟਲਸ ਨੂੰ ਹਰਾ ਕੇ ਖਿਤਾਬ ਜਿੱਤ ਲਿਆ। ਭਾਰਤ ਦੇ ਸਟਾਰਟਅਪ ਇਕੋਸਿਸਟਮ ਨੂੰ ਦਰਸਾਉਣ ਵਾਲੇ ਸਭ ਤੋਂ ਵੱਡੇ ਸਮਾਗਮ ਵਿਚੋਂ ਇਕ ਸਟਾਰਟਅਪ ਮਹਾਕੁੰਭ ਅੱਜ ਸ਼ੁਰੂ ਹੋ ਰਿਹੈ। ਇਹ ਸਮਾਗਮ ਨਵੀਂ ਦਿੱਲੀ ਦੇ ਭਾਰਤ ਮੰਡਪੋਂ ਵਿਖੇ 20 ਮਾਰਚ ਤੱਕ ਚੱਲੇਗਾ। ਸਮਾਗਮ ਵਿਚ AI, B2B, ਐਗਰੀਟੈਕ, ਡੀਪਟੈਕ, ਕਲਾਈਮੇਟੈਕ, ਗੇਮਿੰਗ, ਸਪੋਰਟਸ ਐਂਡ ਫਿਨਟੈਕ, ਇਨਕਿਊਬੇਟਰ ਅਤੇ ਐਕਸੀਲੇਟਰ ਸਮੇਤ ਸੈਕਟਰ ਕੇਂਦਰਿਤ ਪਵੇਲੀਅਨ ਹੋਣਗੇ। ਇਸ ਸਟਾਰਟਅਪ ਈਵੈਂਟ ਦਾ ਉਦੇਸ਼ ਸ਼ੁਰੂਆਤਾਂ ਨੂੰ ਖੋਜਕਾਰਾਂ ਦੇ ਸਪੈਕਟ੍ਰਮ ਨਾਲ ਜੋੜਨਾ, ਜਿਸ ਵਿਚ ਉਦਮ ਪੂੰਜੀਪਤੀਆਂ, ਨਿਵੇਸ਼ਕਾਂ ਅਤੇ ਸੰਭਾਵੀ ਕਾਰਪੋਰੇਟ ਭਾਈਵਾਲ ਸ਼ਾਮਲ ਨੇ। ਕੱਲ ਨਵੀਂ ਦਿੱਲੀ ਵਿਚ ਇਕ ਸ਼ੁਰੂਆਤੀ ਪ੍ਰੈਸ ਕਾਨਫਰੰਸ ਵਿਚ ਬੋਲਦਿਆਂ DPIIT ਦੇ ਸਕੱਤਰ ਰਜੇਸ਼ ਕੁਮਾਰ ਸਿੰਘ ਨੇ ਕਿਹਾ ਕਿ ਇਹ ਆਪਣੀ ਕਿਸਮ ਦਾ ਪਹਿਲਾ ਸਮਾਗਮ ਹੈ ਜੋ ਰਾਸ਼ਟਰੀ ਰਾਜਧਾਨੀ ਵਿਚ ਇੰਨੇ ਵੱਡੇ ਪੱਧਰ ਤੇ ਆਯੋਜਿਤ ਕੀਤਾ ਜਾ ਰਿਹੈ। ਸ੍ਰੀ ਸਿੰਘ ਨੇ ਕਿਹਾ ਕਿ ਭਾਰਤ ਵਿਚ ਤੀਜਾ ਸਭ ਤੋਂ ਵੱਡਾ ਸਟਾਰਟਅਪ ਇਕੋਸਿਸਟਮ ਹੈ ਅਤੇ ਵੱਡੀ ਗਿਣਤੀ ਵਿਚ ਸਟਾਰਟਅਪ ਇਕੋਸਿਸਟਮ ਹਰ ਰੋਜ਼ ਇਸ ਸੂਚੀ ਵਿਚ ਸ਼ਾਮਲ ਹੋ ਰਹੇ ਨੇ। ਉਨਾਂ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਇਸ ਸਮਾਗਮ ਵਿਚ ਸ਼ਾਮਲ ਹੋ ਸਕਦੇ ਨੇ। ਇਸ ਵੱਡੇ ਸਮਾਗਮ ਵਿਚ 2000 ਤੋਂ ਵੱਧ ਸਟਾਰਟਅਪ, 30,000 ਭਵਿੱਖੀ ਉਦਮੀ, 50,000 ਕਾਰੋਬਾਰੀ ਵਿਜ਼ਟਰ, ਹਜ਼ਾਰਾਂ ਨਿਵੇਸ਼ਕ ਅਤੇ 500 ਤੋਂ ਵੱਧ ਇਨਕਿਊਬੇਟਰ ਅਤੇ 10 ਦੇਸ਼ਾਂ ਦੇ ਡੈਲੀਗੇਸ਼ਨ ਹਿੱਸਾ ਲੈਣਗੇ। ਤੇਲੰਗਾਨਾ ਵਿਚ ਭਾਜਪਾ ਨੇਤਾਵਾਂ ਨੇ ਅੱਜ ਸਵੇਰੇ ਜਗਤਿਆਲ ਵਿਖੇ ਪ੍ਰਧਾਨ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਨਰੇਂਦਰ ਮੋਦੀ ਦੀ ਵਿਜੇ ਸੰਕਲਪ ਸਭਾ ਲਈ ਸਾਰੇ ਪ੍ਰਬੰਧ ਕਰ ਲਏ ਨੇ। ਸ੍ਰੀ ਮੋਦੀ ਸਵੇਰੇ 11:30 ਵਜੇ ਗੀਤਾ ਵਿਦਿਆਲਿਆ ਮੈਦਾਨ ਵਿਚ ਇਕ ਜਨਸਭਾ ਨੂੰ ਸੰਬੋਧਨ ਕਰਨਗੇ। ਨਿਜ਼ਾਮਾਬਾਦ, ਕਰੀਮਨਗਰ ਅਤੇ ਪੇਡਾਪੱਲੀ ਸੰਸਦੀ ਹਲਕਿਆਂ ਤੋਂ ਭਾਜਪਾ ਉਮੀਦਵਾਰ ਵੀ ਮੀਟਿੰਗ ਵਿਚ ਹਿੱਸਾ ਲੈਣਗੇ। ਲੋਕ ਸਭਾ ਮੈਂਬਰ ਅਰਵਿੰਦ ਧਰਮਪੁਰੀ ਅਤੇ ਪਾਰਟੀ ਦੇ ਨਿਜ਼ਾਮਾਬਾਦ ਜ਼ਿਲ੍ਹਾ ਪ੍ਰਧਾਨ ਕੇ ਦਿਨੇਸ਼ ਕੁਮਾਰ ਨੇ ਜਨਤਕ ਮੀਟਿੰਗ ਦੇ ਪ੍ਰਬੰਧ ਦਾ ਜਾਇਜ਼ਾ ਲਿਆ। ਪਿਛਲੇ 5 ਦਿਨਾਂ ਦੌਰਾਨ ਤੇਲੰਗਾਨਾ ਵਿਚ ਸ੍ਰੀ ਮੋਦੀ ਦਾ ਇਹ ਤੀਜਾ ਸਮਾਗਮ ਹੈ। ਚੋਣ ਕਮਿਸ਼ਨ ਦੁਆਰਾ ਚੋਣ ਪ੍ਰੋਗਰਾਮ ਦੇ ਐਲਾਨ ਤੋਂ ਬਾਅਦ ਸਿਆਸੀ ਪਾਰਟੀਆਂ ਵੱਲੋਂ ਚੋਣ ਰੈਲੀਆਂ ਕਰਨ ਦੇ ਨਾਲ ਚੋਣ ਪ੍ਰਕਿਰਿਆ ਸ਼ੁਰੂ ਹੋ ਗਈ। ਚੋਣ ਕਮਿਸ਼ਨ ਵੱਲੋਂ ਚੋਣ ਪ੍ਰਚਾਰ ਲਈ ਵਿਆਪਕ ਦਿਸ਼ਾ ਨਿਰਦੇਸ਼ ਜਾਰੀ ਕਰਨ ਨਾਲ ਆਦਰਸ਼ ਚੋਣ ਜ਼ਾਬਤਾ ਵੀ ਲਾਗੂ ਹੋ ਗਿਐ। ਕੱਲ ਆਂਧਰਾ ਪ੍ਰਦੇਸ਼ ਦੇ ਪਾਲਨਾਡੂ ਜ਼ਿਲ੍ਹੇ ਵਿਚ ਪਹਿਲੀ NDA ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ NDA ਗਠਜੋੜ ਖੇਤਰੀ ਆਕਾਂਖਿਆਵਾਂ ਅਤੇ ਰਾਸ਼ਟਰੀ ਤਰੱਕੀ ਦੋਵਾਂ ਨੂੰ ਧਿਆਨ ਵਿਚ ਰੱਖ ਕੇ ਅੱਗੇ ਵਧਦਾ ਹੈ। ਉਨਾਂ ਕਿਹਾ ਕਿ NDA ਦਾ ਉਦੇਸ਼ ਇਕ ਵਿਕਸਿਤ ਭਾਰਤ ਲਈ ਵਿਕਸਿਤ ਆਂਧਰਾ ਪ੍ਰਦੇਸ਼ ਦਾ ਨਿਰਮਾਣ ਕਰਨਾ ਹੈ। ਸ੍ਰੀ ਮੋਦੀ ਨੇ ਕਿਹਾ ਕਿ ਆਂਧਰਾ ਪ੍ਰਦੇਸ਼ ਵਿਚ NDA ਦੀ ਡਬਲ ਇੰਜਨ ਵਾਲੀ ਸਰਕਾਰ ਨਾਲ ਵਿਕਾਸ ਨੂੰ ਹੋਰ ਗਤੀ ਮਿਲੇਗੀ। ਉਨਾਂ ਕਿਹਾ ਕਿ ਸਰਕਾਰ ਕਿਸਾਨਾਂ ਦੀਆਂ ਛੋਟੀਆਂ ਜ਼ਰੂਰਤਾਂ ਵੱਲ ਧਿਆਨ ਦੇ ਰਹੀ ਹੈ। ਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਤਹਿਤ ਖੇਤਰ ਦੇ ਕਿਸਾਨਾਂ ਨੂੰ 700 ਕਰੋੜ ਰੁਪਏ ਤੋਂ ਵੱਧ ਦਿੱਤੇ ਗਏ ਨੇ। ਉਨਾਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਉਨਾਂ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਕਈ ਪ੍ਰਮੁੱਖ ਵਿਦਿਅਕ ਸੰਸਥਾਵਾਂ ਦਾ ਉਦਘਾਟਨ ਧਿਆਨ ਨੀਂਹ ਪੱਥਰ ਰੱਖਿਆ ਗਿਐ। ਉਨਾਂ ਨੇ ਨਾਗਰਿਕਾਂ ਨੂੰ ਵਿਕਸਿਤ ਭਾਰਤ ਲਈ ਡਬਲ ਇੰਜਨ ਵਾਲੀ ਸਰਕਾਰ ਦੀ ਚੋਣ ਕਰਨ ਦੀ ਅਪੀਲ ਕੀਤੀ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਮੌਜੂਦਾ ਲੜਾਈ ਦੋ ਵਿਚਾਰਧਾਰਾਵਾਂ ਵਿਚਾਲੇ ਹੈ, ਨਾ ਕਿ ਸਿਰਫ ਭਾਜਪਾ ਅਤੇ ਕਾਂਗਰਸ ਵਿਚਾਲੇ। ਕੱਲ੍ਹ ਦੱਖਣੀ ਮੁੰਬਈ ਦੇ ਤੇਜਪਾਲ ਹਾਲ ਵਿਚ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਗਾਂਧੀ ਨੇ ਕਿਹਾ ਕਿ ਕਾਂਗਰਸ ਜਿੱਥੇ ਸੱਤਾ ਦੇ ਵਿਕੇਂਦਰੀਕਰਨ ਤੇ ਜ਼ੋਰ ਦਿੰਦੀ ਹੈ, ਸੱਤਾਧਾਰੀ ਪਾਰਟੀ ਦੀ ਵਿਚਾਰਧਾਰਾ ਹੈ ਕਿ ਦੇਸ਼ ਨੂੰ ਕੇਂਦਰੀ ਤੌਰ ਤੇ ਚਲਾਉਣਾ ਚਾਹੀਦੈ। ਉਨਾਂ ਨੇ ਮੁੰਬਈ ਵਿਚ ਮਹਾਤਮਾ ਗਾਂਧੀ ਦੇ ਘਰ ਮਣੀ ਭਵਨ ਤੋਂ ਅਗਸਤ ਕ੍ਰਾਂਤੀ ਮੈਦਾਨ ਤੱਕ ਨਿਆਏ ਸੰਕਲਪ ਪਦ ਯਾਤਰਾ ਕੱਢੀ। ਰਾਹੁਲ ਗਾਂਧੀ ਨੇ ਕੱਲ੍ਹ ਮੁੰਬਈ ਵਿਚ ਆਪਣੀ 63 ਦਿਨਾਂ ਪੁਰਾਣੀ ਭਾਰਤ ਜੋੜੋ ਨੇ ਆ ਯਾਤਰਾ ਦੀ ਸਮਾਪਤੀ ਡਾ BR ਅੰਬੇਦਕਰ ਨੂੰ ਉਨ੍ਹਾਂ ਦੀ ਯਾਦਗਾਰ ਚੈਤ ਭੂਮੀ ਵਿਖੇ ਸ਼ਰਧਾਂਜਲੀ ਭੇਂਟ ਕਰਕੇ ਅਤੇ ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹ ਕੇ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਚੁਣੌਤੀਪੂਰਨ ਭਾਰਤ ਜੋੜੋ ਯਾਤਰਾ ਇਸ ਲਈ ਕਰਨੀ ਪਈ ਹੈ ਕਿਉਂਕਿ ਦੇਸ਼ ਅਸਲ ਮੁੱਦਿਆਂ ਜਿਵੇਂ ਬੇਰੁਜ਼ਗਾਰੀ, ਹਿੰਸਾ, ਨਫ਼ਰਤ, ਮਹਿੰਗਾਈ, ਕਿਸਾਨਾਂ ਦੇ ਮੁੱਦੇ, ਅਗਨੀਵੀਰ ਮੁੱਦਿਆਂ ਨੂੰ ਮੀਡੀਆ ਵੱਲੋਂ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਪੰਜਾਬ ਵਿਚ ਲੋਕ ਸਭਾ ਚੋਣਾਂ ਲਈ 7ਵੇਂ ਅਤੇ ਆਖਰੀ ਪੜਾਅ ਵਿਚ 1 ਜੂਨ ਨੂੰ ਵੋਟਾਂ ਪੈਣਗੀਆਂ। ਬੀਤੀ 1 ਮਾਰਚ ਤੱਕ ਸੂਬੇ ਵਿਚ ਵੋਟਰਾਂ ਦੀ ਕੁਲ ਗਿਣਤੀ 2,12,71,000 ਤੋਂ ਵੱਧ ਹੈ। ਵੇਰਵੇ ਨਾਲ ਇਹ ਰਿਪੋਰਟ।
ਸੂਬੇ ਵਿਚ ਸੰਨ 2019 ਵਿਚ ਹੋਈਆਂ ਆਮ ਚੋਣਾਂ ਦੇ ਮੁਕਾਬਲੇ ਇਸ ਵਾਰ ਵੋਟਰਾਂ ਦੀ ਗਿਣਤੀ ਵਿਚ 3,78,000 ਦਾ ਵਾਧਾ ਦਰਜ ਕੀਤਾ ਗਿਆ ਹੈ। ਇਨ੍ਹਾਂ ਵਿਚ ਖਾਸ ਕਰਕੇ ਮਹਿਲਾ ਵੋਟਰਾਂ ਦੀ ਗਿਣਤੀ 2,24,000 ਤੋਂ ਵੱਧ ਰਹੀ ਹੈ। ਸੂਬੇ ਦੇ 13 ਲੋਕ ਸਭਾ ਹਲਕਿਆਂ ਵਿਚੋਂ ਸਭ ਤੋਂ ਵੱਧ ਵੋਟਰ ਪਟਿਆਲਾ ਲੋਕ ਸਭਾ ਹਲਕੇ ਵਿਚ ਨੇ, ਜਿਨ੍ਹਾਂ ਦੀ ਗਿਣਤੀ 17,87,000 ਤੋਂ ਵੱਧ ਹੈ, ਜਦਕਿ ਸਭ ਤੋਂ ਘੱਟ ਗਿਣਤੀ ਸੰਗਰੂਰ ਹਲਕੇ ਦੀ ਹੈ, ਜਿੱਥੇ ਵੋਟਰਾਂ ਦੀ ਗਿਣਤੀ 15,50,000 ਤੋਂ ਵੱਧ ਹੈ। ਸੂਬੇ ਵਿਚ ਥਰਡ ਜੈਂਡਰ ਦੇ ਵੋਟਰਾਂ ਦੀ ਗਿਣਤੀ ਵੀ 560 ਤੋਂ ਵੱਧ ਕੇ 744 ਹੋ ਗਈ ਹੈ, ਜਦਕਿ NRI ਵੋਟਰ ਵੀ 72 ਦੇ ਮਾਮੂਲੀ ਵਾਧੇ ਨਾਲ 1,595 ਹੋ ਗਏ ਨੇ। ਸੂਬੇ ਦੇ ਵੋਟਰਾਂ ਲਈ ਕੁੱਲ 24,433 ਪੋਲਿੰਗ ਸਟੇਸ਼ਨ ਬਣਾਏ ਗਏ ਨੇ ਅਤੇ ਇਨ੍ਹਾਂ ਵਿਚ 16,785 ਪੇਂਡੂ ਤੇ 7,648 ਸ਼ਹਿਰੀ ਖੇਤਰਾਂ ਵਿਚ ਸ਼ਾਮਲ ਨੇ। ਭਾਵੇਂ ਸੂਬੇ ਦੇ ਵੋਟਰ ਆਪਣੇ ਵੋਟ ਦੇ ਹੱਕ ਦੀ ਵਰਤੋਂ ਲਈ 1 ਜੂਨ ਤੱਕ ਚੋਣਾਂ ਦੇ ਆਖਰੀ ਪੜਾਅ ਦਾ ਇੰਤਜ਼ਾਰ ਕਰਨਗੇ, ਪਰ ਨਤੀਜਿਆਂ ਲਈ ਉਨ੍ਹਾਂ ਨੂੰ ਲੰਮਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਸ਼ਿਸ਼ੂ ਸ਼ਰਮਾ ਸ਼ਾਂਤਲ, ਆਕਾਸ਼ਵਾਣੀ ਸਮਾਚਾਰ, ਜਲੰਧਰ।
ਲੋਕ ਸਭਾ ਚੋਣਾਂ 2024 ਲਈ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਟੈਕਸੇਸ਼ਨ ਵਿਭਾਗ ਨੇ ਸੜਕਾਂ ਨਿਰੀਖਣ ਵਿਚ ਕੀਤੇ ਵਾਧੇ ਦੇ ਮੱਦੇਨਜ਼ਰ ਪਟਿਆਲਾ ਵਿਖੇ ਇਕ ਨਿੱਜੀ ਵਾਹਨ ਰਾਹੀਂ ਟੈਕਸ ਚੋਰੀ ਕਰਕੇ ਲਿਜਾਏ ਜਾ ਰਹੇ ਕਰੀਬ 5 ਕਰੋੜ ਰੁਪਏ ਦੇ ਸੋਨੇ ਤੇ ਹੀਰਿਆਂ ਦੇ ਗਹਿਣੇ ਜ਼ਬਤ ਕੀਤੇ ਨੇ। ਕਰ ਵਿਭਾਗ ਦੇ ਵਧੀਕ ਕਮਿਸ਼ਨਰ ਜੀਵਨਜੋਤ ਕੌਰ ਨੇ ਦਸਿਆ ਕਿ ਵਿਭਾਗ ਦੀ ਇਕ ਟੀਮ ਨੂੰ ਬਠਿੰਡਾ ਤੋਂ ਚੰਡੀਗੜ੍ਹ ਜਾਣ ਵਾਲੀ ਇਕ ਕਾਰ ਵਿਚ ਵੱਡੀ ਮਾਤਰਾ ਵਿਚ ਕੀਮਤੀ ਧਾਤਾਂ ਦੀ ਢੋਆ ਢੁਆਈ ਬਾਰੇ ਖੁਫੀਆ ਜਾਣਕਾਰੀ ਪ੍ਰਾਪਤ ਹੋਈ ਸੀ। ਇਸ ਗੱਡੀ ਦਾ ਵਿਆਪਕ ਪਿੱਛਾ ਕਰਨ ਤੋਂ ਬਾਅਦ ਵਾਹਨ ਨੂੰ ਪਲਾਜ਼ਾ ਕਾਲਾਜਹਾਰ ਭਵਾਨੀਗੜ੍ਹ ਪਟਿਆਲਾ ਰੋਡ ਨੇੜੇ ਕਾਬੂ ਕੀਤਾ ਗਿਆ। ਉਨ੍ਹਾਂ ਅੱਗੇ ਦਸਿਆ ਕਿ ਵਸਤੂਆਂ ਦਾ ਮਾਲਕ GST ਐਕਟ 2017 ਦੇ ਉਪਬੰਧਾਂ ਤਹਿਤ ਲਾਜ਼ਮੀ ਤੌਰ ਤੇ ਲੋੜੀਂਦੇ ਦਸਤਾਵੇਜ਼ ਪੇਸ਼ ਕਰਨ ਵਿਚ ਨਾਕਾਮ ਰਿਹਾ। ਚੋਣ ਕਮਿਸ਼ਨ ਨੇ ਕੱਲ੍ਹ ਆਪਣੀ ਵੈਬਸਾਈਟ ਤੇ ਚੋਣ ਵਾਂਡਾਂ ਬਾਰੇ ਸੁਪਰੀਮ ਕੋਰਟ ਦੀ ਰਜਿਸਟਰੀ ਤੋਂ ਡਿਜੀਟਲਾਈਜ਼ਡ ਫਾਰਮ ਵਿਚ ਪ੍ਰਾਪਤ ਡਾਟਾ ਨੂੰ ਅਪਲੋਡ ਕੀਤਾ। ਕਮਿਸ਼ਨ ਦੀ ਵੈਬਸਾਈਟ ਤੇ ਡਾਟਾ ਤੱਕ ਪਹੁੰਚ ਕੀਤੀ ਜਾ ਸਕਦੀ ਹੈ। ਚੋਣ ਕਮਿਸ਼ਨ ਨੇ ਇਕ ਬਿਆਨ ਵਿਚ ਕਿਹਾ ਕਿ ਰਾਜਨੀਤਿਕ ਪਾਰਟੀਆਂ ਨੇ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਮੁਤਾਬਕ ਇਕ ਸੀਲਬੰਦ ਲਿਫਾਫੇ ਵਿਚ ਚੋਣ ਵਾਂਡ ਦੇ ਅੰਕੜੇ ਦਾਖਲ ਕੀਤੇ। ਐਨਫੋਰਸਮੈਂਟ ਡਾਇਰੈਕਟੋਰੇਟ ED ਨੇ ਦਿੱਲੀ ਜਲ ਬੋਰਡ DJB ਵਿਚ ਕਥਿਤ ਬੇਨੀਮੀਆਂ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੰਮਨ ਭੇਜਿਆ। ਉਨ੍ਹਾਂ ਨੂੰ ਅੱਜ ਰਾਸ਼ਟਰੀ ਰਾਜਧਾਨੀ ਵਿਚ ਜਾਂਚ ਏਜੰਸੀ ਦੇ ਦਫ਼ਤਰ ਵਿਚ ਪੇਸ਼ ਹੋਣ ਅਤੇ ਮਨੀ ਲਾਂਡਰਿੰਗ ਰੋਕੂ ਕਾਨੂੰਨ ਦੀਆਂ ਧਾਰਾਵਾਂ ਤਹਿਤ ਆਪਣਾ ਬਿਆਨ ਦਰਜ ਕਰਨ ਲਈ ਕਿਹਾ ਗਿਆ। PMLA ਤਹਿਤ ਇਹ ਦੂਜਾ ਮਾਮਲਾ ਦਰਜ ਕੀਤਾ ਗਿਆ ਜਿਸ ਵਿਚ ਸ੍ਰੀ ਕੇਜਰੀਵਾਲ ਨੂੰ ਤਲਬ ਕੀਤਾ ਗਿਆ। ਉਹ ਪਹਿਲਾਂ ਹੀ ਦਿੱਲੀ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿਚ ਪੁੱਛਗਿੱਛ ਲਈ ਸੰਮਨ ਦਾ ਸਾਹਮਣਾ ਕਰ ਰਹੇ ਨੇ। ਨੈਸ਼ਨਲ ਟੈਸਟਿੰਗ ਏਜੰਸੀ NTA ਪਹਿਲਾਂ ਕੀਤੇ ਐਲਾਨ ਮੁਤਾਬਕ 15 ਤੋਂ 31 ਮਈ ਦੇ ਵਿਚਕਾਰ CUET UG ਪ੍ਰੀਖਿਆਵਾਂ ਕਰਵਾਏਗੀ। ਇਸ ਮਿਆਦ ਵਿਚ 2 ਤਰੀਕਾਂ 20 ਅਤੇ 25 ਮਈ ਨੂੰ ਆਮ ਚੋਣਾਂ ਦੀਆਂ ਤਰੀਕਾਂ ਨਾਲ ਓਵਰਲੈਪ ਹੁੰਦੀਆਂ ਨੇ। UGC ਦੇ ਚੇਅਰਪਰਸਨ M ਜਗਦੀਸ਼ ਕੁਮਾਰ ਨੇ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ 26 ਮਾਰਚ ਨੂੰ ਅਰਜ਼ੀਆਂ ਭਰਨ ਦੀ ਆਖਰੀ ਮਿਤੀ ਤੋਂ ਬਾਅਦ CUET UG ਲਈ ਰਜਿਸਟਰਡ ਵਿਦਿਆਰਥੀਆਂ ਦੀ ਗਿਣਤੀ ਤੇ ਉਨ੍ਹਾਂ ਦੀ ਭੂਗੋਲਿਕ ਵੰਡ ਦਾ ਪਤਾ ਲੱਗ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਅੰਕੜਿਆਂ ਤੇ ਚੋਣਾਂ ਦੀ ਤਰੀਕ ਦੇ ਆਧਾਰ ਤੇ NTA 15 ਤੋਂ 31 ਮਈ ਦਰਮਿਆਨ CUET UG ਲਈ ਡੇਟਸ਼ੀਟ ਦਾ ਐਲਾਨ ਕਰੇਗੀ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਰਾਸ਼ਟਰਪਤੀ ਚੋਣਾਂ ਵਿਚ ਸ਼ਾਨਦਾਰ ਜਿੱਤ ਪ੍ਰਾਪਤ ਕਰਦੇ ਹੋਏ ਇਤਿਹਾਸਕ 5ਵਾਂ ਕਾਰਜਕਾਲ ਜਿੱਤ ਲਿਆ। ਸ੍ਰੀ ਪੁਤਿਨ ਨੇ ਆਪਣੀ ਚੋਣ ਜਿੱਤ ਨੂੰ ਦੇਸ਼ ਤੇ ਉਨ੍ਹਾਂ ਦੇ ਵਿਚ ਵਿਸ਼ਵਾਸ ਤੇ ਉਮੀਦ ਤੋਂ ਪ੍ਰਤੀਕ ਵਜੋਂ ਇਸ ਦੀ ਸ਼ਲਾਘਾ ਕੀਤੀ ਹੈ। ਔਰਤਾਂ ਦੇ ਪ੍ਰੀਮੀਅਰ ਲੀਗ WPL ਕ੍ਰਿਕਟ ਦੇ ਫਾਈਨਲ ਵਿਚ ਰਾਇਲ ਚੈਲੇਂਜਰਸ ਬੰਗਲੌਰ RCB ਨੇ ਬੀਤੀ ਰਾਤ ਨਵੀਂ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਚ ਦਿੱਲੀ ਕੈਪੀਟਲਸ ਨੂੰ 8 ਵਿਕਟਾਂ ਨਾਲ ਹਰਾਇਆ। ਦਿੱਲੀ ਕੈਪੀਟਲਸ ਵੱਲੋਂ ਦਿੱਤੇ 114 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ RCB ਨੇ 19.3 ਓਵਰਾਂ ਵਿਚ 2 ਵਿਕਟਾਂ ਤੇ 115 ਦੌੜਾਂ ਬਣਾਈਆਂ। ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕਰਦੇ ਹੋਏ ਦਿੱਲੀ ਕੈਪੀਟਲਸ ਦੀ ਟੀਮ 18.3 ਓਵਰਾਂ ਵਿਚ 113 ਦੌੜਾਂ ਬਣਾ ਕੇ ਆਊਟ ਹੋ ਗਈ। ਸੋਫੀ ਮੋਲੀਨਿਕਸ ਨੂੰ ਪਲੇਅਰ ਆਫ ਦਾ ਮੈਚ ਐਲਾਨਿਆ ਗਿਆ। ਆਖਰ ਵਿਚ ਖਾਸ ਖਾਸ ਖਬਰਾਂ ਇਕ ਵਾਰ ਫਿਰ ਸੁਣ ਲਓ। ਭਾਰਤ ਦੇ ਸਟਾਰਟਅਪ ਇਕੋਸਿਸਟਮ ਦਾ ਪ੍ਰਦਰਸ਼ਨ ਕਰਦਾ ਹੋਇਆ ਸਟਾਰਟਅਪ ਮਹਾਕੁੰਭ ਅੱਜ ਨਵੀਂ ਦਿੱਲੀ ਵਿਚ ਸ਼ੁਰੂ ਹੋਏਗਾ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਇਸ ਵੇਲੇ ਤੇਲੰਗਾਨਾ ਦੇ ਜਗਤਿਆਲ ਵਿਖੇ ਵਿਜੇ ਸੰਕਲਪ ਸਭਾ ਨੂੰ ਸੰਬੋਧਨ ਕਰਨਗੇ। ਐਨਫੋਰਸਮੈਂਟ ਡਾਇਰੈਕਟੋਰੇਟ ਨੇ ਦਿੱਲੀ ਜਲ ਬੋਰਡ ਵਿਚ ਕਥਿਤ ਬੇਨੀਮੀਆਂ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿਚ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਤਲਬ ਕੀਤਾ ਹੈ। ਅਤੇ ਨੈਸ਼ਨਲ ਟੈਸਟਿੰਗ ਏਜੰਸੀ CUET UG ਪ੍ਰੀਖਿਆਵਾਂ ਪਹਿਲੇ ਐਲਾਨ ਮੁਤਾਬਕ 15 ਤੋਂ 31 ਮਈ ਵਿਚਕਾਰ ਕਰਵਾਏਗੀ। ਇਸ ਦੇ ਨਾਲ ਹੀ ਆਕਾਸ਼ਵਾਣੀ ਜਲੰਧਰ ਤੋਂ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ।